सतनाम श्री वाहे गुरु साहेब जी, सानू का महला तीजा छेखा चौ चकिया चौ वाया, एह मन एकत कार आण, एहड़ तेहड़ छड तू गुर का शब्द पछाण, छेखा चौ चकिया चौ वाया, एह मन एकत कर आण, एहड़ तेहड़ छड तू गुर का शब्द पछाण, सत गुर अगे टह पौ सब किश जान जान, आसा मनसा जलाए तू होए रहो मेहमान, सत गुर के पान पी चल है ता दरगह पावह मान, नानक जे नाम ना चेतनी तिन तिग पैनन तिग खान, महला तीजा हर गुण टूट ना आवई कीमत कहन ना जाए, नानक गुरमुख हर गुण रवे गुण मह रह समाए, पौड़ी हर चोली देह सवारी कड पैदी भगत कर, हर पाठ लगा अधकाई बहु बहु बिद पात कर, कोई बूझे बूझन हारा अंतर बबेक कर, सो बूझे एहो बबेक जिस बुझाए आप हार, जन नानक कह विचारा गुरमुख हर सत हार, सो बूझे एहो बबेक जिस बुझाए आप हार, जन नानक कह विचारा गुरमुख हार सत हार, वाहेगुरु जी का खालसा वाहेगुरु जी की फतेह।
भले अमरदास गुण तेरे, भले अमरदास गुण तेरे, भले भले अमरदास गुण तेरे, भले अमरदास गुण तेरे, ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਪਵਿੱਤਰ ਸੱਚਖੰਡਮਈ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਅੰਮ੍ਰਿਤ ਵੇਲੇ ਜੋ ਸ਼੍ਰੀ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਪਿਤਾ ਨੇ ਬਖਸ਼ਿਆ ਇਸ ਦੀ ਵਿਚਾਰ ਨਾਲ ਜੁੜਨ ਜਾ ਰਹੇ ਹਾਂ। ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਪ ਜੀ ਆਸ਼ੀਰਵਾਦ ਬਖਸ਼ੋ, ਕਿਉਂਕਿ ਗੁਰਮਤ ਮੁਤਾਬਕ ਸੰਗਤ ਦਾ ਮਰਾਤਬਾ ਬੜਾ ਉੱਚਾ ਹੈ, ਸੰਗਤ ਦੀ ਪਦਵੀ ਬੜੀ ਉੱਚੀ ਹੈ। ਇੱਥੇ ਤੱਕ ਕਹਿ ਦਿੱਤਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਸੰਗਤ ਦਾ ਆਸ਼ੀਰਵਾਦ ਰੱਬ ਦਾ ਆਸ਼ੀਰਵਾਦ ਹੁੰਦਾ ਹੈ। ਆਪ ਜੀ ਆਸ਼ੀਰਵਾਦ ਬਖਸ਼ੋ ਤਾਂ ਕਿ ਗੁਰਮਤ ਦਾਇਰੇ ਅੰਦਰ ਰਹਿ ਕੇ ਗੁਰਮਤ ਰਹੋਰੀਤ ਮੁਤਾਬਕ ਹੁਕਮ ਦੀ ਵਿਚਾਰ ਕਰ ਸਕੀਏ। ਇੱਕ ਵਾਰ ਉਚਾਰਨ ਕਰੋ ਸਤਨਾਮ। ਇਹ ਪਾਵਨ ਹੁਕਮ ਜਿਸ ਦਾ ਮੂਲ ਪਾਠ ਸ਼ੁੱਧ ਪਾਠ ਪਰੰਪਰਾਗਤ ਤਰੀਕੇ ਨਾਲ ਪਾਠ ਭਾਈ ਰਣਜੀਤ ਸਿੰਘ ਹੋਣਾ ਕੋਲੋਂ ਆਪ ਜੀ ਨੇ ਸਰਵਣ ਕੀਤਾ, ਮੂਲ ਰੂਪ ਵਿੱਚ ਇਹ ਸੋਰਠ ਦੀ ਵਾਰ ਹੈ ਅਤੇ ਵਾਰ ਦੇ ਰਚੇਤਾ ਨੇ ਗੁਰੂ ਰਾਮਦਾਸ ਪਿਤਾ ਜੀ। ਮੈਂ ਕਈ ਵਾਰ ਵਿਚਾਰਦਾ ਕਿ ਗੁਰੂ ਰਾਮਦਾਸ ਮਹਾਰਾਜ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਤੋਂ ਜ਼ਿਆਦਾ ਵਾਰਾਂ ਨੇ, ਸੱਤ ਵਾਰਾਂ ਗੁਰੂ ਰਾਮਦਾਸ ਮਹਾਰਾਜ ਦੀਆਂ ਨੇ ਔਰ ਸਭ ਤੋਂ ਜ਼ਿਆਦਾ ਨੇ। ਔਰ ਕਦੀ ਖਿਆਲ ਕਰਿਆ ਜੇ ਕਿ ਗੁਰੂ ਰਾਮਦਾਸ ਮਹਾਰਾਜ ਨੇ ਜਾਂ ਗੁਰੂ ਅਮਰਦਾਸ ਪਿਤਾ ਨੇ, ਜਿਨ੍ਹਾਂ ਦੇ ਇਸ ਪੌੜੀ ਨਾਲ ਰਿਲੇਟਡ ਦੋ ਸਲੋਕ ਨੇ, ਇਹਨਾਂ ਹਜ਼ੂਰ ਸਾਹਿਬਾਨਾਂ ਨੇ ਗੁਰੂ ਸਾਹਿਬਾਨਾਂ ਨੇ ਕਿਤੇ ਕਵਿਤਾ ਲਿਖਣੀ ਸਿੱਖੀ ਸੀ? ਗੁਰੂ ਰਾਮਦਾਸ ਮਹਾਰਾਜ ਮੁੱਢ ਕਦੀਮੀ ਕਵੀ ਸਨ, ਗੁਰੂ ਅਮਰਦਾਸ ਮੁੱਢ ਕਦੀਮੀ ਕਵੀ ਸਨ, ਔਰ ਬਾਬੇ ਨਾਨਕ ਸਾਹਿਬ ਦੇ ਸਗਾਸਨ ਤੇ ਬੈਠਦੇ ਨੇ ਤੇ ਆਲਾ ਬਾਣੀਆਂ ਨੂੰ ਗਹਿਰੀਆਂ ਬਾਣੀਆਂ ਨੂੰ ਉਹ ਜਨਮ ਦਿੰਦੇ ਨੇ, ਲਿਖਦੇ ਨੇ। ਬੁੱਧੀ ਚੱਕਰਤ ਰਹਿ ਜਾਂਦੀ ਹੈ ਵੀ ਜਿਨ੍ਹਾਂ ਨੇ ਕਦੀ ਕਵਿਤਾ ਲਿਖੀ ਨਹੀਂ, ਬਾਬਾ ਨਾਨਕ ਸਾਹਿਬ ਦੇ ਸਗਾਸਨ ਤੇ ਬੈਠਦੇ ਨੇ ਤਾਂ ਆਲਾ ਦਰਜੇ ਦੇ ਕਵੀ ਹੋ ਜਾਂਦੇ ਨੇ। ਆਪ ਜੀ ਦੀ ਜਾਣਕਾਰੀ ਹਿੱਤ ਹੋਰ ਬੇਨਤੀ ਕਰਦੇ ਹਾਂ, ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਅੰਦਰ 11 ਨਵੇਂ ਰਾਗ ਨੇ। 19 ਰਾਗ ਵਿੱਚ ਬਾਬਾ ਨਾਨਕ ਸਾਹਿਬ ਜੀ ਨੇ ਬਾਣੀ ਗਾਇਨ ਕੀਤੀ, ਉਹਨਾਂ ਤੋਂ ਉਪਰੰਤ 11 ਨਵੇਂ ਰਾਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਗਾਏ। ਤੇ ਕਿਤਿਓ ਤੁਸੀਂ ਪੜ੍ਹਿਆ ਕਿ ਗੁਰੂ ਰਾਮਦਾਸ ਕਿਤੇ ਰਾਗ ਵਿਦਿਆ ਸਿੱਖਦੇ ਰਹੇ ਨੇ, ਉਹਨਾਂ ਦਾ ਕੋਈ ਆਲਾ ਦਰਜੇ ਦਾ ਸੰਗੀਤਕਾਰ ਉਹਨਾਂ ਦਾ ਕੋਈ ਉਸਤਾਦ ਸੀ? ਪਰ ਬਾਬੇ ਨਾਨਕ ਸਾਹਿਬ ਦੇ ਸਗਾਸਨ ਤੇ ਬੈਠੇ ਨੇ, ਉਹ 11 ਰਾਗ ਨਵੇਂ ਗਾ ਰਹੇ ਨੇ। ਬਾਬਾ ਨਾਨਕ ਸਾਹਿਬ ਜੀ ਦੇ 19 ਰਾਗ ਵੀ ਗਾ ਰਹੇ ਨੇ। ਕੀ ਇਹ ਕਰਾਮਾਤ ਨਹੀਂ? ਜਿਹੜੇ ਆਖਦੇ ਕਰਾਮਾਤ ਨਹੀਂ ਹੁੰਦੀ, ਕੀ ਇਹ ਆਪਣੇ ਆਪ ਵਿੱਚ ਇੱਕ ਵੱਡੀ ਕਰਾਮਾਤ ਨਹੀਂ ਵੀ ਜਿਨ੍ਹਾਂ ਮਹਾਂਪੁਰਖਾਂ ਨੇ ਜ਼ਿੰਦਗੀ ਵਿੱਚ ਕਦੀ ਕਲਮ ਚੱਕੀ ਨਹੀਂ, ਉਹ ਬਾਬਾ ਨਾਨਕ ਸਾਹਿਬ ਦੇ ਸਗਾਸਨ ਤੇ ਬੈਠ ਕੇ ਕਿਹੜੀਆਂ ਬਾਣੀਆਂ ਨੂੰ ਜਨਮ ਦੇ ਰਹੇ ਨੇ? ਔਰ ਵੱਡੇ ਵੱਡੇ ਵਿਦਵਾਨਾਂ ਨਾਲ ਸੰਵਾਦ ਕਰਕੇ ਉਹਨਾਂ ਨੂੰ ਆਪਣਾ ਫਲਸਫਾ, ਆਪਣੀ ਜੋ ਸੋਚ ਹੈ ਸਮਝਾ ਰਹੇ ਨੇ, ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ। ਇਹ ਜਿਹੜੇ ਦੋ ਸਲੋਕ ਆਪ ਜੀ ਨੇ ਸਰਵਣ ਕੀਤੇ, ਇਹ वार गुरु रामदास महाराज की 16 की वार पौड़ी नंबर 11 है। उदे नाल दो श्लोक ने गुरु अमरदास पिता दे ते पहले श्लोक नाल जिहड़े संप्रदायिक महापुरुख ने संप्रदायी महापुरुख ने महात्मा लोग ने संत लोग ने उन्होंने इस श्लोक नाल एक उथानका लिखी एक साखी लिखी है कि गुरु अमरदास महाराज गोंदवाल विच रहिंदे ने उत्थे दे जिहड़े मरवाहे खत्री ने मरवाहा लोग ने वह गुरु अमरदास साहब जी के विरोधी ने वह गुरु क्या सिखा ने तंग करते हैं और उन्होंने तंग करने का जो जरिया बनाया वह शेखा ने बनाया। गुरु के सिख पानी लैन जाते हैं तंग करते हैं मशकां तोड़ देंगे बनाई हुई गागर तोड़ देंगे ते गुरु अमरदास महाराज निम्रता दे पुंज ने उन्होंने निम्रता की व्याख्या प्रैक्टिकल तौर पर की। मैं कई बार बेनती की बंगला साहब तो भी कि भरे दरबार अंदर कोई गुरु अमरदास महाराज नूं लत मार के सुट दिंदा है उस गुरु जी नूं जिन्होंने भट्टा ने आख्या आप नारायण कला तार जग में परवरे हो। हे गुरु अमरदास जी तुसी नारायण हो तुहाडे अंदर ते रब विच भेद ही कोई नहीं है तुसी रब हो तुसी निरंकार हो निरंकार आकार जोत जग मंडल करो। साडे वर्गे बंदे का कोई अपमान कर दे वह बर्दाश्त करने वाली गल दूसरी है ते गुरु अमरदास महाराज वर्गे महापुरुख निरंकार स्वरूप सतगुरु का कोई अपमान करे ते महाराज अपने अपने आप को संभाल के पुछदे ने गुरु पुत्र मेरे हड्ड लोहे वर्गे सख्त हो गए बुजुर्गी दे कारण मेरे हड्ड लकड़ वर्गे सख्त तुसी गुरु पुत्र तुहाडे चरण बड़े कोमल गुरु पुत्र जी तुहाड्या चरणां नूं कितें चोट तो नहीं पहुंची लियाओ मैं घुट दिया तुहाड्या चरणां नूं कितें दर्द तो नहीं होया लोहे का की जाना तुहाडे चरण कोमल ने पैर पुटने शुरू कर दिते। ऐसी शख्सियत दे मालिक ने गुरु अमरदास वह शेखा वांगू जां मरवाहे वांगू उन्हां दा जवाब नहीं देना चाहते उन्होंने सुधारना चाहते हैं। एक मैं बेनती करा किसी नूं मार देना कोई सुधार नहीं होंदा किसी नूं तब्दील कर देना असल विच सुधार होंदा है। किसी नूं मार ही दईए जानो मार दईए कोई सुधार होया सुधार होंदा ज्ञान राही विचार राही। किसी आदमी नूं ओहदी मां गलत मानसिकता विचों कढ के चंगी सोच दे के उन्हें मरोवा जीवन देना यह बाबे नानक साहब जी के घर विच वर्तावा वरतदा है अज भी वरत रहा है। धन गुरु अमरदास महाराज नूं उन्हां शेखां दा मुखी मिलिया ते गुरु अमरदास महाराज दे जो ढंग तरीका सी समझाउण दा उस नूं गुरु अमरदास साहब ने वरतदिया होया इस पुत्र श्लोक अंदर जो बचन किए ने तिन्हां दी विचार नाल जुड़न जा रहे हाँ। आओ मान योग भाई साहब होना कोलों शब्द की प्रथम पंक्ति सरवण करिए।
सतनाम श्री वाहे गुरु साहिब जी सलोक महला तीजा चेखा चौ चकिया चौ वाया एह मन एकत कर आण।
श्री गुरु अमरदेव पिता जी फरमाउंदे ने ओ शेखा चुकिया चुकाया सेखा किसे दी चुक दे मगर लगे हुए सेख जी एह मन एकत कर आण इस मनवे नूं टका इस मनवे नूं अपने अंदर स्थिर कर ਮਨੂਆ ਦੀਰਾ ਕਿਸੇ ਦੀ ਚੁੱਕ ਵਿੱਚ ਆ ਕੇ ਤੇਰੇ ਮਨ ਦੇ ਖਿਆਲ ਬਦਲਦੇ ਨੇ ਅਤੇ ਤੂੰ ਸਿੱਖਾਂ ਦੇ ਨਾਲ ਸਾਡੇ ਨਾਲ ਗਲਤ ਹਰਕਤਾਂ ਕਰਦਾ। ਇਸ ਮਨ ਨੂੰ ਇੱਕ ਆਪਣੇ ਘਰ ਵਿੱਚ ਟਿਕਾ, ਇਸ ਮਨ ਨੂੰ ਟਿਕਾ। ਔਰ ਇੱਕ ਮੈਂ ਬੇਨਤੀ ਕਰਾਂ, ਇਸ ਤੋਂ ਜਿਹੜਾ ਅਗਲਾ ਸਲੋਕ ਹੈ ਨਾ, ਅਗਲਾ ਸ਼ਬਦ ਹੈ, ਅਗਲੀ ਪੌੜੀ ਨਾਲ ਸੰਬੰਧਿਤ ਜਿਹੜੇ ਸਲੋਕ ਨੇ 12ਵੀਂ ਪੌੜੀ ਨਾਲ, ਉਹ ਪਹਿਲਾ ਸਲੋਕ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ। ਰੱਬ ਦੇ ਪਿਆਰੇ ਕਿਸੇ ਦੇ ਪ੍ਰਤੀ ਬੋਲਦੇ ਨੇ, ਇੱਕ ਸ਼ਖਸੀਅਤ ਦੇ ਪ੍ਰਤੀ, ਇੱਕ ਪਰਸਨੈਲਿਟੀ ਦੇ ਪ੍ਰਤੀ, ਜਿਵੇਂ ਇੱਥੇ ਸ਼ੇਖ ਨੂੰ ਸਮਝਾਇਆ। ਇਕੱਲੇ ਸ਼ੇਖ ਨੂੰ ਨਹੀਂ, ਸ਼ੇਖ ਤੇ ਮਾਧਿਅਮ ਹੈ, ਪੰਡਿਤ ਤੇ ਮਾਧਿਅਮ ਹੈ, ਸਮਝਾਉਂਦੇ ਕੁੱਲ ਕਾਇਨਾਤ ਨੂੰ। ਭਾਈ ਉਹ ਸ਼ੇਖਾ, ਉਹ ਪੰਡਿਤਾ, ਉਹ ਕਾਜੀ, ਇਸ ਮਨ ਨੂੰ ਇੱਕ ਘਰ ਵਿੱਚ ਲਿਆ। ਜਿਹੜੀ ਗੌਰ ਕਰਿਆ ਜੇ, ਬੰਦੇ ਦਾ ਸਭ ਤੋਂ ਜ਼ਿਆਦਾ ਵਾਹ ਕਿਸ ਚੀਜ਼ ਨਾਲ ਪੈਂਦਾ, ਕਿਹਦੇ ਨਾਲ ਪੈਂਦਾ? ਧੀਆਂ ਪੁੱਤਰਾਂ ਨਾਲ, ਕਾਰੋਬਾਰ ਨਾਲ? ਨਹੀਂ, ਆਪਣੀ ਸੰਤਾਨ ਨਾਲ ਵੀ ਇੰਨਾ ਵਾਹ ਨਹੀਂ ਜੇ ਪੈਂਦਾ, ਕਾਰੋਬਾਰ ਨਾਲ ਵੀ ਇੰਨਾ ਵਾਹ ਨਹੀਂ ਜੇ ਪੈਂਦਾ। ਸ਼ਾਮ ਨੂੰ ਆਉਂਦੇ ਹੋ ਕਾਰੋਬਾਰ ਕਰਕੇ, ਦੁਕਾਨਦਾਰੀ ਕਰਕੇ, ਜੌਬ ਕਰਕੇ ਆ ਕੇ ਲੇਟ ਜਾਂਦੇ ਹੋ, ਟੁੱਟ ਜਾਂਦੇ ਹੋ ਕਾਰੋਬਾਰ ਨਾਲੋਂ। ਜਦੋਂ ਘਰੋਂ ਜਾਂਦੇ ਹੋ ਥੋੜ੍ਹੀ ਦੇਰ ਲਈ, ਘਰ ਨਾਲੋਂ ਟੁੱਟ ਜਾਂਦੇ ਹੋ, ਫਿਜ਼ੀਕਲ ਰੂਪ ਅੰਦਰ, ਸਰੀਰਕ ਰੂਪ ਅੰਦਰ। ਪਰ ਇੱਕ ਹੈ ਜਿਹਦੇ ਨਾਲੋਂ ਕਦੇ ਵੀ ਨਹੀਂ ਟੁੱਟਦੇ, ਉਹ ਪਤਾ ਕੌਣ ਹੈ? ਮਨ। ਹੈਰਾਨੀ ਦੀ ਗੱਲ ਹੈ, ਤਨ ਡੀਪ ਸਲੀਪ ਵੀ ਹੋਏਗਾ, ਗਹਿਰੀ ਨੀਂਦ ਵਿੱਚ ਵੀ ਹੋਏਗਾ, ਮਨ ਫਿਰ ਵੀ ਵਰਕ ਕਰ ਰਿਹਾ ਹੋਏਗਾ। ਸਭ ਤੋਂ ਜ਼ਿਆਦਾ ਬੰਦੇ ਦਾ ਵਾਹ ਆਪਣੇ ਮਨ ਨਾਲ ਪੈਂਦਾ ਹੈ, ਔਰ ਮਨ ਗਲਤ ਹੈ। ਅਤੇ ਇੱਕ ਗੱਲ ਯਾਦ ਰੱਖਿਓ, ਅੱਖਾਂ ਗਲਤ ਵੇਖਣਗੀਆਂ, ਮਨ ਗਲਤ ਹੈ, ਹੱਥ ਗਲਤ ਕੰਮ ਕਰਨਗੇ, ਮਨ ਗਲਤ ਹੈ, ਕਦਮ ਗਲਤ ਪਾਸੇ ਚੱਲਣਗੇ, ਮਨ ਗਲਤ ਹੈ, ਜ਼ੁਬਾਨ ਗਲਤ ਬੋਲੇਗੀ, ਮਨ ਗਲਤ ਹੈ, ਕੰਨ ਗਲਤ ਸੁਣਗੇ। ਅਤੇ ਜੇ ਮਨ ਠੀਕ ਹੋਏ ਤਾਂ ਬੋਡੀ ਦੇ ਜਿਹੜੇ ਪਾਰਟ ਨੇ ਉਹ ਵੀ ਸਹੀ ਕਰਮ ਕਰਨਗੇ। ਗੁਰੂ ਅਮਰਦਾਸ ਪਿਤਾ ਦਾ ਬਚਨ ਹੈ, ਮਨ ਲੈਣੇ ਸਭ ਕੁਛ ਮੈਲਾ, ਜੇ ਮਨ ਲੈਣਾ ਤਾਂ ਸਭ ਕੁਛ ਮੈਲਾ। ਮੇਰਾ ਮਨ ਮੈਲਾ, ਮੇਰੇ ਲਈ ਦੂਸਰਾ ਵੀ ਮੈਲਾ, ਮੇਰਾ ਮਨ ਮੈਲਾ, ਮੇਰੀ ਅੱਖਾਂ ਵੀ ਮੈਲੀਆਂ ਹੋਣ। ਅਤੇ ਜੇ ਮਨ ਕਿਤੇ ਰੱਬ ਨਾਲ ਜੁੜ ਜਾਏ, ਪਵਿੱਤਰ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ, ਉਹਨੂੰ ਕਹਿੰਦੇ ਨੇ ਇੱਕ ਘਰ ਆਣ, ਇੱਕ ਪਰਮਾਤਮਾ ਦੇ ਚਰਨਾਂ ਵਿੱਚ ਇਸ ਮਨ ਨੂੰ ਟਿਕਾ ਦੇਣਾ। ਪਰ ਮਨ ਜਲਦੀ ਟਿਕਦਾ ਨਹੀਂ ਜੇ। ਮੈਂ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਪੜ੍ਹਿਆ, ਉਹ ਕਹਿਣ ਲੱਗੇ ਟਿਕ ਜਾਂਦਾ ਪਰ ਯਤਨ ਬੜਾ ਕਰਨਾ ਪੈਂਦਾ। ਉਹਨਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ, ਜੈਸੇ ਪੰਛੀ ਉਡਤ ਫਿਰਤ ਹੈ ਆਕਾਸ਼ ਚਾਰੀ, ਜਿਹੜਾ ਪੰਛੀ ਨਾ ਆਕਾਸ਼ 'ਤੇ ਉਡਾਰੀਆਂ ਮਾਰਦਾ ਹੈ, ਸ਼ਿਕਾਰੀ ਜਾਂਦਾ, ਜਦ ਪੰਛੀ ਦਰਖਤ 'ਤੇ ਬੈਠਾ ਫਲ ਖਾ ਰਿਹਾ ਹੁੰਦਾ, ਸ਼ਿਕਾਰੀ ਜਾਲ ਪਾਉਂਦਾ ਅਤੇ ਉਸ ਉੱਡਣ ਵਾਲੇ ਪਰਿੰਦੇ ਨੂੰ ਆਪਣੇ ਜਾਲ ਵਿੱਚ ਫਸਾ ਕੇ ਲਿਆ ਕੇ ਪਿੰਜਰੇ ਵਿੱਚ ਰੱਖ ਦਿੰਦਾ। ਬਾਬਾ ਕਬੀਰ ਜੀ ਨੇ ਮਨ ਨੂੰ ਪੰਖੀ ਕਿਹਾ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ। ਕਹਿਣ ਲੱਗੇ ਇੰਨਾ ਪੰਖੀ ਵੀ ਤੇਜ ਨਹੀਂ ਦੌੜਦਾ ਜਿੰਨੀ ਤੇਜ ਮਨ ਦੌੜਦਾ, ਇੰਨੀ ਜਲਦੀ ਤੇ ਕੋਈ ਪੰਖੀ ਵੀ ਨਹੀਂ ਬਦਲਦਾ ਜਿੰਨੀ ਜਲਦੀ ਇਹ ਮਨ ਬਦਲਦਾ, ਬਦਲਦਾ ਨਾ। ਪਰ ਜੇ ਪੰਛੀ ਉੱਡਦਾ ਤੇ ਸ਼ਿਕਾਰੀ ਉਹਨੂੰ ਜਾਲ ਪਾ ਕੇ ਪਕੜ ਲੈਂਦਾ, ਯਾਦ ਰੱਖੀ ਉੱਡਦੇ ਹੋਏ ਮਨ ਨੂੰ ਜੇ ਪਕੜਨਾ ਹੈ ਤੇ ਗੁਰੂ ਗਿਆਨ ਦੇ ਹੀ ਰਾਹੀਂ ਪਕੜਿਆ ਜਾ ਸਕਦਾ। ਭਾਈ ਗੁਰਦਾਸ ਸਾਹਿਬ ਦਾ ਇੱਕ ਹੋਰ ਬਚਨ ਹੈ, ਪੰਚਦੂਤ ਭੂਤ ਲਗ ਅਦਮ ਅਸਾਧ ਮਨ, ਪੰਜਾਂ ਵਿਕਾਰਾਂ ਨਾਲ ਜੁੜ ਕੇ ਇਹ ਮਨ ਅਸਾਧ ਹੋ ਗਿਆ, ਗਿਰ ਗਿਆ, ਨੀਵਾਂ ਹੋ ਗਿਆ, ਭਟਕਣ ਲੱਗ ਪਿਆ। ਤੇ ਪੁੱਛੀਏ ਭਾਈ ਜੀ ਫਿਰ ਹੁਣ ਇਹਨੂੰ ਕੀ ਕਰੀਏ? ਕਹਿੰਦੇ ਕਿ ਸਿਸਟਮ ਹੈ, ਪੰਚਦੂਤ ਭੂਤ ਲਗ ਅਦਮ ਅਸਾਧ ਮਨ, ਗਹਿ ਗੁਰ ਗਿਆਨ, ਗਿਆਨ ਕਾ ਬੱਧਾ ਮਨ ਰਹਿ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ। ਇਹ ਗੱਲ ਯਾਦ ਰੱਖਿਓ, ਜਿਹੜੇ ਕਸਮਾਂ ਖਾ ਕੇ ਮਨ ਨੂੰ ਸੁਧਾਰਨ ਦਾ ਯਤਨ ਕਰਦੇ ਨੇ ਫੇਲ ਹੋ ਜਾਂਦੇ ਨੇ। ਮੈਂ ਕਈ ਵੇਖੇ ਨੇ ਕਸਮਾਂ ਤੋੜਦੇ, ਪਰ ਮਨ ਕਸਮ ਨਾਲ ਨਹੀਂ ਵਸ ਵਿੱਚ ਆਏਗਾ, ਗਿਆਨ ਦੁਆਰਾ ਵਸ ਵਿੱਚ ਆਏਗਾ। ਭੁੱਲਾ ਮਨ ਸਮਝੇ ਗੁਰ ਸ਼ਬਦੀ, ਜੈਸੇ ਪੰਛੀ ਉੜਤ ਫਿਰਤੇ ਹੈ ਅਕਾਚਾਰੀ, ਜਾਰੀਦਾਰ ਪਿੰਜਰੇ ਮੈਂ ਰਾਖੀ ਇੱਕ ਆਨ ਕਹਿ। ਦੂਸਰੀ ਉਦਾਹਰਣ ਦਿੱਤੀ, ਜੈਸੇ ਗਜਰਾਜ ਗਹਿਬਰ ਬਨ ਮੈਂ ਮਦੋਨ, ਮਦੋਨ ਦਾ ਅਰਥ ਮਸਤ। ਜਿਹੜਾ ਹਾਥੀ ਹੈ ਨਾ, ਇਹ ਜੰਗਲ ਵਿੱਚ ਮਸਤ ਹੋ ਕੇ ਘੁੰਮਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਚਨ ਹੈ ਕਿ ਮਨ ਹਾਥੀ ਦੀ ਤਰ੍ਹਾਂ, ਇੱਕ ਹੋਏ ਹਾਥੀ ਤਵੱਜੋ ਬਖਸ਼ਿਓ, ਤੇ ਇੱਕ ਉਹਨੇ ਪੀਤੀ ਹੋਈ ਸ਼ਰਾਬ, ਕੰਟਰੋਲ ਕਰਨਾ ਕਿਤੇ ਸੌਖਾ ਹੋਏਗਾ? ਬਾਬਾ ਜੀ ਕਹਿਣ ਲੱਗੇ, ਬੰਦਾ ਦਾ ਮਨ ਹਾਥੀ ਹੈ, ਮਨ ਪੂਚਰ, ਮਨ ਹਾਥੀ ਹੈ। ਕਬੀਰ ਕਾਲਾ ਕਜਲੀ ਬਨ ਪਿਆ ਮਨ ਪੂਚਰ ਮੈਂ ਮੰਤ। ਹਰਿਦੁਆਰ ਦੇ ਰਿਕੀਕੇਸ਼ ਦੇ ਲਾਗੇ ਨਾ ਇੱਕ ਘਣਾ ਜੰਗਲ ਹੈ, ਉਹਨੂੰ ਕਜਲੀ ਬਨ ਆਖਦੇ ਨੇ। ਉਹਦੇ ਵਿੱਚ ਹਾਥੀ ਮਸਤ ਹੋ ਕੇ ਘੁੰਮਦੇ ਨੇ, ਉਜਾੜ ਕਰਦੇ ਨੇ। ਕਬੀਰ ਕਹਿਣ ਲੱਗੇ, ਕਜਲੀ ਬਨ ਦੇ ਹਾਥੀ ਇੰਨਾ ਉਜਾੜਾ ਨਹੀਂ ਕਰਦੇ ਜਿੰਨਾ ਕਾਇਆ ਵਿੱਚ ਵਸਿਆ ਹੋਇਆ ਮਨ ਰੂਪੀ ਹਾਥੀ ਉਜਾੜਾ ਕਰਦਾ। ਕਬੀਰ ਕਾਇਆ ਕਜਲੀ ਬਨ ਪਿਆ ਮਨ ਪੂਚਰ ਮੈਂ ਮੰਤ। ਮੈਂ ਦਾ ਅਰਥ ਹੁੰਦਾ ਸ਼ਰਾਬ। ਇੱਕ ਤੇ ਕਹਿਣ ਲੱਗੇ ਹੈ ਮਨ ਹਾਥੀ ਦੀ ਤਰ੍ਹਾਂ, ਤੇ ਉੱਤੋਂ ਹੰਕਾਰ ਦੀ ਸ਼ਰਾਬ ਪੀਤੀ ਹੋਈ ਹੈ। ਜੇ ਕਿਤੇ ਹਾਥੀ ਸ਼ਰਾਬ ਨਾਲ ਰਜਾ ਕੇ ਕਿਸੇ ਨੇ ਤੋਰਿਆ, ਤੇ ਦੂਰ ਚੰਦ ਵਰਗੇ ਕੋ ਕਮਜ਼ੋਰ ਦਿਲ ਦੇ ਲੋਕ ਉਹਦਾ ਮੁਕਾਬਲਾ ਨਾ ਕਰ ਸਕੇ। ਕਮਜ਼ੋਰ ਆਦਮੀ, ਭਗਤੀ ਤੁਹੀਨ ਆਦਮੀ ਮਨ ਦਾ ਮੁਕਾਬਲਾ ਨਹੀਂ ਕਰ ਸਕੇਗਾ। ਉਹਦਾ ਮੁਕਾਬਲਾ ਕਰੇਗਾ, ਉਹਨੂੰ ਮਿਲੇਗਾ ਕੋਈ ਭਾਈ ਬਚਿੱਤਰ ਸਿੰਘ ਵਰਗਾ। ਗੁਰੂ ਨੂੰ ਸਮਰਪਿਤ ਹੋਇਆ, ਗੁਰੂ ਨੂੰ ਸਰੈਂਡਰ ਹੋਇਆ। ਬਾਬਾ ਜੀ ਕਹਿਣ ਲੱਗੇ, ਉਹ ਇੱਕ ਹਾਥੀ ਸੀ ਜਿਹਨੂੰ ਭਾਈ ਬਚਿੱਤਰ ਸਿੰਘ ਨੇ ਮੰਨਿਆ, ਪਰ ਹਰ ਬੰਦੇ ਦੀ ਕਾਇਆ ਵਿੱਚ ਹਾਥੀ ਹੈ। ਉਹ ਕਿਹੜਾ ਹਾਥੀ? ਮਨ। ਤੇ ਸ਼ਰਾਬ ਪੀਤੀ ਹੈ ਉਹਨੇ ਹੰਕਾਰ ਦੀ। ਅੰਕਸ ਗਿਆਨ ਰਤਨ ਹੈ, ਅੰਕਸ ਦਾ ਹੁੰਦਾ ਕੁੰਡਾ। ਕਹਿਣ ਲੱਗੇ, ਇਹਨੂੰ ਪਕੜਨ ਦਾ ਜਿਹੜਾ ਕੁੰਡਾ ਨਾ, ਉਹ ਗਿਆਨ ਦਾ ਹੈ। ਗਿਆਨ ਤੋਂ ਬਿਨਾਂ ਮਨ ਨਹੀਂ ਸੁਧਰੇਗਾ। ਅੱਖਾਂ ਗਲਤ ਵੇਖਣ ਲੱਗਣ ਤੇ ਮਾਂ ਬਾਪ ਆ ਕੇ ਰੋਕਣਗੇ, ਲੋਭ ਆਏ ਤੇ ਕੋਈ ਦੋਸਤ ਆ ਕੇ ਉੱਤੋਂ ਬਚਾਏਗਾ ਨਹੀਂ। ਵਿਕਾਰ ਅੰਦਰੋਂ ਉੱਠਣਾ ਤੇ ਸਾਨੂੰ ਕੋਈ ਬਾਹਰੋਂ ਬਚਾਏਗਾ? ਅਗਰ ਮਨ ਅੰਦਰ ਗਲਤ ਵਿਚਾਰ ਉੱਠਣਗੇ ਤੇ ਕੇਵਲ ਗਿਆਨ ਹੀ ਬਚਾਏਗਾ। ਜਦ ਨੇਤਰ ਗਲਤ ਦੇਖਣ ਲੱਗਣਗੇ ਉਦੋਂ ਗੁਰੂ ਕਹੇਗਾ, ਪਰ ਤੇਰਿਆ ਰੂਪ ਨਾ ਪੇਖੈ ਨੇਤਰ। ਮਨ ਦੇ ਆਖੇ ਲੱਗ ਕੇ ਜਦ ਬੰਦਾ ਆਪਣੇ ਹੱਥਾਂ ਨਾਲ ਗਲਤ ਕੰਮ ਕਰੇਗਾ, ਉਦੋਂ ਗੁਰੂ ਸਮਝਾਏਗਾ, ਗਿਆਨ ਸਮਝਾਏਗਾ। ਮਿਥਿਆ ਹਸਤ ਪਰ ਦਰਬ ਕੋਹਿਰੈ, ਉਹ ਹੱਥ ਮਿਥਿਆ ਨੇ, ਵਿਅਰਥ ਨੇ, ਜਿਹੜੇ ਪਰਾਏ ਦਾ ਨੁਕਸਾਨ ਕਰਦੇ ਨੇ। ਕਹਿਣ ਲੱਗੇ, ਮਨ ਦੇ ਕਿ ਹਾਥੀ ਬਲਵਾਨ ਹੈ, ਪਰ ਉਸ ਨੂੰ ਵਸ ਵਿੱਚ ਕੀਤਾ ਜਾ ਸਕਦਾ? ਜੈਸੇ ਬਨ ਬਿਖੈ, ਕਹਿਣ ਲੱਗੇ ਜਿਵੇਂ ਜੰਗਲ ਦੇ ਵਿੱਚ ਹਾਥੀ ਘੁੰਮਦਾ, ਪਰ ਮਹਾਵਤ ਉਹਨੂੰ ਤਰੀਕੇ ਨਾਲ ਪਕੜ ਕੇ ਆਪਣੀ ਅਧੀਨਗੀ ਵਿੱਚ ਲੈ ਆਉਂਦਾ ਹੈ। ਤੀਸਰੀ ਉਦਾਹਰਣ ਦਿੱਤੀ ਭਾਈ ਗੁਰਦਾਸ ਸਾਹਿਬ ਨੇ। ਕਹਿਣ ਲੱਗੇ, ਜਿਹੜਾ ਸੱਪ ਹੈ ਨਾ, ਜੈਸੀ ਸਾਪ ਹੀਰਾ ਜਿਵੇਂ ਸੱਪ ਹੈ, ਜੈਸੀ ਬਿਖਿਆ ਕਰ ਬਿਕਮ ਬਿਲ ਮੈਂ ਪਤਾਲ। ਚੂਹੇ ਦੀ ਖੁੱਡ ਵਿੱਚ ਸੱਪ ਵੜਦਾ ਤੇ ਉਹਦੇ ਤੇ ਕਬਜ਼ਾ ਕਰ ਲੈਂਦਾ, ਚੂਹੇ ਨੂੰ ਖਾ ਜਾਂਦਾ, ਤੇ ਉਹ ਜਿਹੜੇ ਖੁੱਡ ਵਿੱਚ ਵੜਿਆ ਹੋਇਆ ਸੱਪ ਹੈ ਨਾ, ਉਹਨੂੰ ਬਾਹਰ ਕੱਢਿਆ ਜਾ ਸਕਦਾ ਹੈ। ਕਿਵੇਂ? ਜੋਗੀ ਦੇ ਮੰਤਰ ਦੁਆਰਾ। ਜੋਗੀ ਮੰਤਰ ਪੜ੍ਹ ਕੇ ਖੁੱਡ ਵਿੱਚ ਲੁਕੇ ਹੋਏ ਸੱਪ ਨੂੰ ਬਾਹਰ ਕੱਢ ਕੇ ਆਪਣੇ ਕੰਟਰੋਲ ਵਿੱਚ ਲੈ ਆਉਂਦਾ ਹੈ। ਤੈਸੀ ਤ੍ਰਿਭਵਨ ਪ੍ਰਭਤ ਹੈ ਚੰਚਲ ਚਿੱਤ। ਕਹਿਣ ਲੱਗੇ, ਇਵੇਂ ਹੀ ਇਹ ਚੰਚਲ ਚਿੱਤ ਚਾਰੇ ਪਾਸੇ ਘੁੰਮਦਾ, ਭਟਕਦਾ, ਦੌੜਿਆ ਫਿਰਦਾ। ਨਿਚਲ ਹੋਤ ਮਤ ਸਤਿਗੁਰ ਗਿਆਨ ਕਹਿ, ਇਹ ਟਿਕ ਸਕਦਾ ਕੇਵਲ ਗੁਰੂ ਗਿਆਨ ਦੁਆਰਾ। ਬਾਬਾ ਅਮਰਦਾਸ ਸਾਹਿਬ ਕਹਿਣ ਲੱਗੇ, ਸੇਖਾ ਚੌ ਚੱਕਿਆ ਚੋਵਾਇਆ, ਇਹ ਮਨ ਇਕਤ ਕਰ ਆਣ। ਇਸ ਮਨ ਨੂੰ ਇੱਕ ਪ੍ਰਮਾਤਮਾ ਦੇ ਨਾਲ ਜੋੜਨਾ ਕਰ।
ਛੱਡ ਤੂੰ ਗੁਰ ਕਾ ਸ਼ਬਦ ਪਛਾਣ,
ਤੇਹੜ ਇੱਧਰ ਉੱਧਰ ਦੀਆਂ ਗੱਲਾਂ ਛੱਡ ਦੇ, ਇਸ ਮਨ ਵਿੱਚੋਂ ਕੱਢ ਦੇ। ਔਰ ਗਜ਼ਬ ਦੀ ਗੱਲ ਪਤਾ ਕੀ ਹੈ, ਮਨ ਗਲਤ ਗੱਲਾਂ ਨੂੰ ਜਲਦੀ ਫਾਲੋ ਕਰਦਾ ਹੈ ਤੇ ਚੰਗੀ ਸੋਚ ਨੂੰ ਮਨ ਜਲਦੀ ਕਬੂਲ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਪਿਤਾ ਨੇ ਬਚਨ ਕੀਤਾ ਕਿ ਬੰਦੇ ਦਾ ਮਨ ਹੈ ਚੰਗਿਆਈ ਆਲਸ ਕਰੇ। ਮਨ ਪਿੱਛੇ ਤੁਰਨ ਵਾਲਾ ਆਦਮੀ ਚੰਗਿਆਈਆਂ ਲਈ ਆਲਸ ਕਰੇਗਾ, ਚੰਗਿਆਂ ਕੰਮਾਂ ਲਈ ਲੇਜ਼ੀ ਹੋ ਜਾਏਗਾ। ਬੁਰਿਆਈ ਹੋਏ ਸ਼ੇਰ, ਤੇ ਜਦ ਬੁਰੇ ਕੰਮ ਕਰਨਗੇ ਸ਼ੇਰ ਵਰਗਾ ਹੋ ਜਾਏਗਾ। ਜਦੋਂ ਬੁਰੇ ਕੰਮ ਕਰਨੇ ਹੋਣਗੇ ਸ਼ੇਰ ਵਰਗੀ ਤਾਕਤ ਆ ਜਾਏਗੀ। ਮਾੜਾ ਕੰਮ ਕਰਨ ਲਈ ਮਨ ਕਦੀ ਦੇਰੀ ਨਹੀਂ ਕਰਦਾ। ਕਰਦਾ ਕਦੀ ਦੇਰੀ? ਕ੍ਰੋਧ ਆਇਆ ਕਦੀ ਦੇਰੀ ਕੀਤੀ? ਲੋਭ ਆਇਆ ਉਹਦੀ ਪੂਰਤੀ ਵੀ ਕਦੀ ਦੇਰੀ ਕੀਤੀ? ਚਾਹੀਦਾ ਉਲਟ ਸੀ ਕਿ ਬੰਦਾ ਔਗਣਾਂ ਲਈ ਵਿਕਾਰਾਂ ਲਈ ਦੇਰੀ ਕਰਦਾ, ਚੰਗੇ ਕੰਮ ਲਈ ਕਾਹਦੀ ਦੇਰੀ? ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਇਸ ਮਨ ਦੇ ਮਗਰ ਲੱਗ ਕੇ ਜਿਹੜੀਆਂ ਤੂੰ ਟੇਢੀਆਂ ਮੇਢੀਆਂ ਗੱਲਾਂ ਤੇ ਹਰਕਤਾਂ ਕਰਦਾ, ਇਹਨੂੰ ਛੱਡ ਦੇ। ਇਹ ਗੱਲ ਯਾਦ ਰੱਖੇ, ਜੇ ਇਹ ਨਾ ਛੱਡੀਆਂ ਮਨ ਦੀਆਂ ਗਲਤ ਆਦਤਾਂ, ਇਹਨਾਂ ਤੇ ਅੰਕੁਸ਼ ਨਾ ਲਾਇਆ ਗੁਰੂ ਗਿਆਨ ਦੁਆਰਾ, ਤੇ ਮਨ ਦੇ ਗਲਤ ਖਿਆਲ ਸਾਨੂੰ ਬਰਬਾਦ ਕਰਕੇ ਰੱਖ ਦੇਣਗੇ, ਮਾਨਸਿਕ ਤੌਰ ਤੇ, ਸਮਾਜਿਕ ਤੌਰ ਤੇ, ਪਰਿਵਾਰਕ ਤੌਰ ਤੇ। ਤੇ ਕਹਿਣ ਲੱਗੇ, ਇਹਨਾਂ ਨੂੰ ਛੱਡ ਸਕਦਾ ਗੁਰ ਕੈ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੁਆਰਾ ਆਪੇ ਦੀ ਪਹਿਚਾਣ ਕਰ। ਸ਼ਬਦ ਕੀ ਹੈ? ਗਿਆਨ। ਗੁਰੂ ਦੇ ਗਿਆਨ ਦੁਆਰਾ ਆਪੇ ਦੀ ਪਹਿਚਾਣ ਕਰ, ਤੇ ਗੁਰੂ ਦੇ ਗਿਆਨ ਦੁਆਰਾ ਇਸ ਮਨ ਨੂੰ ਪ੍ਰਭੂ ਦੇ ਚਰਨਾਂ ਵਿੱਚ ਟਿਕਾਣਾ ਕਰ।
ਸਤਿਗੁਰ ਅੱਗੇ ਟਹਿ ਪਉ, ਸਭ ਕਿਛ ਜਾਣ ਜਾਣ।
ਕਹਿਣ ਲੱਗੇ, ਸਤਿਗੁਰੂ ਦੇ ਅੱਗੇ ਢਹਿ ਪੈ, ਡਿੱਗ ਪੈ, ਫਿਰ ਉੱਠੀ ਨਾ। ਦਾਨੇ ਇੱਕ ਉਦਾਹਰਨ ਦਿਆ ਕਰਦੇ ਨੇ ਕਿ ਗੁਰੂ ਦੇ ਚਰਨਾਂ ਤੇ ਜੇ ਡਿੱਗਣਾ ਦਾ ਪਤਾ ਕਿੱਦਾਂ ਡਿੱਗੇ? ਗਿੱਲੀ ਜਗ੍ਹਾ ਤੇ ਚੱਲੇ, ਚਿੱਕੜ ਵਾਲੀ ਜਗ੍ਹਾ ਤੇ ਚੱਲੇ, ਰੇਤ ਤੇ ਚੱਲੇ, ਤੇ ਬੰਦਿਆ ਤੇਰੇ ਪਦ ਚਿਹਨ, ਤੇਰੇ ਪੈਰਾਂ ਦਾ ਨਕਸ਼ਾ ਛਿਪ ਜਾਂਦਾ ਰੇਤ ਤੇ। ਉਹ ਜਿਹੜਾ ਪੈਰਾਂ ਦਾ ਨਕਸ਼ਾ ਚੱਲਣ ਕਰਕੇ ਰੇਤ ਤੇ ਬਣ ਗਿਆ, ਉਸਨੂੰ ਉਠਾਇਆ ਜਾ ਸਕਦਾ? ਮਿਟਾਇਆ ਜਾ ਸਕਦਾ? ਉਠਾਇਆ ਨਹੀਂ ਜਾ ਸਕਦਾ। ਸਤਿਗੁਰੂ ਦੇ ਚਰਨਾਂ ਤੇ ਐਸਾ ਡਿੱਗ ਕਿ ਤੈਨੂੰ ਕੋਈ ਮਿਟਾ ਦੇ ਪਰ ਤੈਨੂੰ ਕੋਈ ਗੁਰੂ ਦੇ ਚਰਨਾਂ ਤੋਂ ਉਠਾ ਨਾ ਸਕੇ। ਐਸਾ ਗੁਰੂ ਚਰਨਾਂ ਵਿੱਚ ਡਿੱਗ ਪੈ। ਮੇਲ ਲਿਓ ਦਿਆਰ ਢਹਿ ਪਏ ਦੁਆਰਿਆ, ਰੱਖ ਲੈ ਵੋ ਦੀਨ ਦਿਆਲ, ਰੱਖ ਲੈ ਅਬ ਹਮ ਚੱਲੀ ਠਾਕੁਰ ਪੈ ਹਾਰ, ਹਾਰ ਪਰੇ ਹਾਰ ਕੇ ਮੈਂ ਤੇਰੇ ਦਰ ਤੇ ਆ ਕੇ ਡਿੱਗ ਪਿਆ। ਅਸੀਂ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਜਿਹੜਾ ਪੈਸਾ, ਜਿਹੜੀ ਮਾਇਆ ਅਸੀਂ ਗੋਲਕ ਵਿੱਚ ਪਾ ਦਿੱਤੀ, ਉਹਦੇ ਪ੍ਰਤੀ ਮੁੜ ਕੇ ਪਕੜ ਰਹਿ ਜਾਂਦੀ ਹੈ ਵੀ ਮੇਰੀ ਹੈ। ਜਿੱਦਣ ਪ੍ਰਬੰਧਕ ਤੇ ਗੋਲਕ ਖੋਲਣ ਤੇ ਤੁਸੀਂ ਆਖੋ ਇਹ ਮੇਰੀ ਹੈ, ਤੁਹਾਨੂੰ ਮਿਲੇਗੀ। ਅਸੀਂ ਮਾਇਆ ਤੇ ਗੁਰੂ ਨੂੰ ਦੇ ਕੇ ਭੁੱਲ ਜਾਂਦੇ ਹਾਂ, ਪਰ ਸਿਰ ਗੁਰੂ ਦੇ ਅੱਗੇ ਝੁਕਾ ਕੇ ਫਿਰ ਨਾਲ ਹੀ ਲੈ ਜਾਂਦੇ ਹਾਂ। ਜਿੱਦਾਂ ਮਾਇਆ ਗੁਰੂ ਨੂੰ ਦੇ ਦਿੰਦਾ ਵਾ, ਇੱਦਾਂ ਆਪਣਾ ਸਿਰ ਵੀ ਗੁਰੂ ਨੂੰ ਦੇ ਦੇ, ਡਿੱਗ ਪੈ। ਉਹ ਸਭ ਕੁਛ ਜਾਣੀ ਜਾਣ ਹੈ, ਗੁਰੂ ਹਰ ਇੱਕ ਦੇ ਅੰਦਰ ਦੀ ਜਾਣਦਾ। ਕਿਉਂ? ਕਿਉਂਕਿ ਗੁਰੂ ਭਗਵਾਨ ਦਾ ਰੂਪ ਹੈ। ਬਿਨ ਪਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ, ਪਰਮਾਤਮਾ ਬਿਨਾਂ ਬੋਲਣ ਤੋਂ ਸਭ ਕੁਛ ਜਾਣਦਾ ਹੈ, ਉਹ ਸਾਡੇ ਕਲਪਨਾ ਨੂੰ ਜਾਣਦਾ ਹੈ। ਤੇ ਜੇ ਪਰਮਾਤਮਾ ਸਭ ਕੁਛ ਜਾਣਦਾ ਹੈ ਤੇ ਗੁਰ ਪਰਮੇਸ਼ਰ ਇੱਕੋ ਜਾਣ, ਮਾਨੂ ਕਾਕਰ ਰੂਪ ਨਾ ਜਾਣ, ਗੁਰੂ ਪਰਮੇਸ਼ਰ ਹੈ। ਤੇਰਾ ਸਤਿਗੁਰੂ ਤੇਰੇ ਅੰਦਰ ਦੀ ਹਰ ਅਵਸਥਾ ਨੂੰ ਜਾਣਦਾ ਹੈ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ,
ਆਪਣੇ ਅੰਦਰ ਦੀਆਂ ਆਸਾ ਤੇ ਤ੍ਰਿਸ਼ਨਾ ਨੂੰ ਜਲਾ ਦੇ, ਗੁਰੂ ਸ਼ਬਦ ਦੇ ਵਿੱਚ ਸਾੜ ਦੇ।
ਕਿਸ਼ਨਾਂ ਨੂੰ ਅਸਾਵਾਂ ਨੂੰ ਔਰ ਹੁੰਦਾ ਪਤਾ ਕੀ ਹੈ, ਮੈਨੂੰ ਖਿਮਾ ਕਰਿਓ, ਜਿੰਨਾ ਤ੍ਰਿਸ਼ਨਾਲੂ ਜਿੰਨੀਆਂ ਆਸਾਂ ਇੱਕ ਬਜ਼ੁਰਗ ਦੀਆਂ ਹੁੰਦੀਆਂ ਜੇ, ਮਸਕੀਨ ਜੀ ਕਿਆ ਕਰਦੇ ਸਨ ਪੰਤਰ ਤਨ ਜੀ, ਓਨੀਆਂ ਆਸਾਂ ਇੱਕ ਜਵਾਨ ਦੀਆਂ ਨਹੀਂ ਹੁੰਦੀਆਂ, ਅਤੇ ਜਿੰਨੀਆਂ ਜਵਾਨ ਦੀਆਂ ਹੁੰਦੀਆਂ ਨੇ ਓਨੀਆਂ ਬੱਚੇ ਦੀਆਂ ਨਹੀਂ ਹੁੰਦੀਆਂ, ਹੁੰਦੀਆਂ ਨੇ। ਜਿਤਨੀ ਪਕੜ ਬਜ਼ੁਰਗ ਦੀ ਹੁੰਦੀ ਹੈ ਉਤਨੀ ਪਕੜ ਨੌਜਵਾਨ ਦੀ ਨਹੀਂ ਹੁੰਦੀ, ਅਤੇ ਜਿੰਨੀ ਨੌਜਵਾਨ ਦੀ ਹੁੰਦੀ ਹੈ ਓਨੀ ਬੱਚੇ ਦੀ ਨਹੀਂ ਹੁੰਦੀ। ਗੁਰੂ ਕੀ ਬਾਣੀ ਦਾ ਬਚਨ ਹੈ, ਮੈਨੂੰ ਖਿਮਾ ਕਰਿਓ, ਜਿੰਨਾ ਹੰਕਾਰੀ ਬਜ਼ੁਰਗ ਹੋਏਗਾ ਨੌਜਵਾਨ ਨਹੀਂ ਹੋਏਗਾ, ਅਤੇ ਜਿੰਨਾ ਨੌਜਵਾਨ ਹੋਏਗਾ ਬੱਚਾ ਤਾਂ ਬਿਲਕੁਲ ਹੀ ਨਹੀਂ ਹੋਏਗਾ। ਸਤਿਗੁਰੂ ਕਹਿਣ ਲੱਗੇ, ਇਹ ਆਸਾ ਅਤੇ ਮਨਸਾ ਛੱਡ ਦੇ, ਤ੍ਰਿਸ਼ਨਾ ਛੱਡ ਦੇ, ਔਰ ਗੁਰੂ ਦੇ ਚਰਨਾਂ ਦੇ ਉੱਪਰ ਭਾਈ ਤੂੰ ਡਿੱਗਿਆ ਰਹਿ, ਗੁਰੂ ਦੇ ਚਰਨਾਂ ਤੇ ਪਿਆ ਰਹਿ।
ਸਤਿਗੁਰ ਕੈ ਭਾਣੈ ਭੀ ਚਲ ਹੈ।
ਜੇ ਤੂੰ ਆਪਣੇ ਆਪ ਨੂੰ ਮਹਿਮਾਨ ਮੰਨ ਕੇ, ਵੀ ਮੈਂ ਪ੍ਰਾਹੁਣਾ ਵਾਂ, ਆਇਆ ਵਾਂ, ਮੈਂ ਕਈ ਵਾਰ ਬੇਨਤੀ ਕਰਦਾ, ਅਸੀਂ ਆਏ ਹਾਂ, ਸਾਨੂੰ ਪਤਾ ਵੀ ਕਿੰਨੀ ਦੇਰ ਲਈ ਆਏ ਹਾਂ, ਅਸੀਂ ਆਏ ਹਾਂ, ਸਾਨੂੰ ਨਹੀਂ ਪਤਾ, ਕਿਸੇ ਨੂੰ ਪਤਾ ਵੀ ਕਿੰਨੀ ਦੇਰ ਲਈ ਆਏ, ਕੋਈ ਹੱਥ ਖੜਾ ਕਰਕੇ ਕਹਿ ਸਕਦਾ ਕਿ ਮੈਂ ਆਇਆ ਤੇ ਇੰਨੀ ਦੇਰ ਲਈ ਆਇਆ? ਤੈਨੂੰ ਨਹੀਂ ਪਤਾ, ਮਹਿਮਾਨ ਆਇਆ ਉਹਨੂੰ ਪਤਾ ਵੀ ਮੈਂ ਦੋ ਤਿੰਨ ਦਿਨ ਰਹਿਣਾ, ਤੈਨੂੰ ਤੇ ਇਹ ਵੀ ਨਹੀਂ ਪਤਾ। ਬਾਬਾ ਨਾਨਕ ਸਾਹਿਬ ਕਹਿਣ ਲੱਗੇ, ਹਮ ਆਦਮੀ ਹਾਂ ਇੱਕ ਦਮੀ ਇੱਕ ਦਮ ਦਮ, ਅਤੇ ਬੰਦਾ ਇੱਥੇ ਕਬਜ਼ੇ ਕਰਕੇ ਬੈਠਦਾ। ਕਹਿਣ ਲੱਗੇ, ਜੇ ਤੂੰ ਆਪਣੇ ਆਪ ਨੂੰ ਮਹਿਮਾਨ ਸਮਝੇ ਵੀ ਆਇਆ ਹੈ, ਉੱਠ ਚੱਲਣਾ, ਤੂੰ ਮਰਜ਼ੀ ਨਾਲ ਆਇਆ ਨਹੀਂ ਆ, ਮਰਜ਼ੀ ਨਾਲ ਰਹੇਗਾ ਨਹੀਂ, ਜਿਹਦੀ ਮਰਜ਼ੀ ਨਾਲ ਆਇਆ ਵਾਂ, ਕਿੰਨੀ ਦੇਰ ਲਈ ਆਇਆ ਵਾਂ, ਉਹ ਜਾਣਦਾ ਵਾ। ਉਹ ਗੁਰੂ ਗਿਆਨ ਦੁਆਰਾ ਸਮਝਾਉਂਦਾ ਪਰਮਾਤਮਾ ਕਿ ਬੰਦਿਆ ਤੂੰ ਆਪਣੇ ਆਪ ਨੂੰ ਮਹਿਮਾਨ ਸਮਝ, ਪ੍ਰਾਹੁਣਾ ਸਮਝ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਪਰ ਘਰ ਜਾਣਾ ਆਪਣਾ ਮੂਰਖ ਮਹਿਮਾਨਾ, ਉਹ ਮਹਿਮਾਨ ਮੂਰਖ ਹੋਏਗਾ ਜਿਹੜਾ ਆਇਆ ਅਤੇ ਮਹਿਮਾਨ ਹੈ ਕਿਸੇ ਦੇ ਘਰ ਬਣ ਕੇ, ਉਸ ਘਰ ਨੂੰ ਹੀ ਆਪਣਾ ਸਮਝਣ ਲੱਗ ਪਏ। ਸੱਚ ਕਰਕੇ ਜਾਣਿਓ, ਅਸੀਂ ਬਹੁਤਿਆਂ ਨੇ ਇਸ ਸੰਸਾਰ ਨੂੰ ਆਪਣਾ ਸਮਝ ਲਿਆ। ਐ ਭਾਈ, ਜੇ ਤੂੰ ਮਹਿਮਾਨ ਬਣ ਕੇ ਰਹੇ ਅਤੇ ਗੁਰੂ ਕੇ ਭਾਣੇ ਵਿੱਚ ਚੱਲੇ, ਗੁਰੂ ਦੀ ਰਜ਼ਾ ਮੁਤਾਬਕ ਚੱਲੇ, ਅਤੇ ਰੱਬ ਦੀ ਦਰਗਾਹ ਅੰਦਰ ਤੈਨੂੰ ਮਾਣ ਮਿਲੇਗਾ।
ਸਤਿਗੁਰ ਕੈ ਭਾਣੈ ਭੀ ਚਲ ਹੈ, ਤਾਂ ਦਰਗਹਿ ਪਾਵਹਿ ਮਾਣ।
ਜੇ ਤੂੰ ਸਤਿਗੁਰੂ ਦੀ ਰਜ਼ਾ ਵਿੱਚ ਗੁਰੂ ਦੀ ਸੋਚ ਮੁਤਾਬਕ ਚੱਲੇ, ਇੱਥੇ ਵੀ ਮਾਣ ਮਿਲੇਗਾ ਤੇ ਦਰਗਾਹ ਵਿੱਚ ਵੀ ਮਾਣ ਮਿਲੇਗਾ।
ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਣ ਤਿਗ ਖਾਣ।
ਸਤਿਗੁਰੂ ਕਹਿ ਲੱਗੇ, ਜਿਹੜੇ ਬੰਦੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ, ਉਹਨਾਂ ਦਾ ਖਾਣਾ ਵੀ ਤਰਕਾਰਨ ਯੋਗ ਤੇ ਉਹਨਾਂ ਦਾ ਚੰਗਾ ਪਹਿਨਣਾ ਵੀ ਤਰਕਾਰਨ ਯੋਗ ਹੈ। ਗੁਰੂ ਕੀ ਬਾਣੀ ਦਾ ਬਚਨ ਹੈ, ਕਿਆ ਖਾਧਾ ਹੈ ਕਿਆ ਪੈਦਾ ਹੋਏ, ਚਾਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਚੈ ਭੋਗ ਵਿਲਾਸ, ਨਾਨਕ ਸੱਚੇ ਨਾਂ ਵਿਣ। ਚੰਗਾ ਪਹਿਨਦਾ ਹੋਵੇ ਚੰਗਾ ਖਾਂਦਾ ਹੋਵੇ, ਅਤੇ ਜਿਹਦਾ ਦਿੱਤਾ ਪਹਿਨਦਾ ਜਿਹਦਾ ਦਿੱਤਾ ਖਾਂਦਾ, ਜੇ ਉਹ ਚਿੱਤ ਵਿੱਚ ਨਹੀਂ ਤਾਂ ਤੇਰਾ ਜੀਵਨ ਤਰਕਾਰਨ ਯੋਗ ਹੈ, ਫਟਕਾਰਨ ਯੋਗ ਹੈ, ਜੇ ਤੈਨੂੰ ਰੱਬ ਦਾ ਨਾਮ ਚੇਤੇ ਨਹੀਂ ਹੈ।
ਮਹਲਾ ਤੀਜਾ, ਹਰ ਗੁਣ ਟੋਟ ਨਾ ਆਵਈ, ਕੀਮਤ ਕਹਿਣ ਨਾ ਜਾਏ।
ਸਤਿਗੁਰੂ ਕਹਿਣ ਲੱਗੇ, ਇੱਕ ਪਰਮਾਤਮਾ ਦਾ ਨਾਮ ਹੈ ਜਿਹਨੂੰ ਕਦੀ ਘਾਟਾ ਨਹੀਂ ਪੈਂਦਾ। ਹਰ ਚੀਜ਼ 'ਚ ਬੰਦੇ ਨੂੰ ਘਾਟਾ ਪੈ ਸਕਦਾ, ਨਾਮ ਨੂੰ ਕਦੀ ਘਾਟਾ ਨਹੀਂ ਪੈਂਦਾ, ਅਤੇ ਨਾਮ ਦਾ ਕਦੀ ਅੰਤ ਨਹੀਂ ਹੁੰਦਾ। ਕਿਸੇ ਨੇ ਜਪ ਜਪ ਕੇ ਨਾਮ ਦਾ ਅੰਤ ਪਾ ਦਿੱਤਾ ਨਾ? ਗੁਰੂ ਅਮਰਦੇਵ ਪਿਤਾ ਜੀ ਫਰਮਾਉਂਦੇ ਨੇ ਕਿ ਹਰੀ ਦਾ ਨਾਮ ਦੀ ਕੀਮਤ ਨਹੀਂ ਕੀ ਜਾ ਸਕਦੀ, ਅਤੇ ਉਹਨੂੰ ਜਪਦਿਆਂ ਜਪਦਿਆਂ ਕਦੀ ਪੂਰਾ ਨਹੀਂ ਜਪਿਆ ਜਾ ਸਕਦਾ ਹੈ।
ਨਾਨਕ ਗੁਰਮੁਖ ਹਰ ਗੁਣ ਰਵ ਹੈ, ਗੁਣ ਮਹਿ ਰਹਿ ਸਮਾਏ।
ਅਮਰਦਾਸ ਦਾਸ ਪਿਤਾ ਫਰਮਾਉਂਦੇ ਨੇ ਨਾਨਕ ਗੁਰਮੁਖ ਹਰ ਗੁਣ ਰਵੈ, ਜਿਹੜਾ ਗੁਰੂ ਦੇ ਦੁਆਰਾ ਗੁਰੂ ਨਾਲ ਜੁੜ ਕੇ ਗੁਰੂ ਨੂੰ ਸਮਰਪਿਤ ਹੋ ਕੇ ਰੱਬ ਦੀ ਸਿਫਤ ਸਲਾਹ ਕਰਦਾ ਹੈ ਉਹ ਰੱਬ ਦੇ ਵਿੱਚ ਲੀਨ ਹੋ ਜਾਂਦਾ ਹੈ।
ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤ ਕਰ।
ਪਿਆਰੇ ਨੇ ਇਸ ਸਰੀਰ ਰੂਪੀ ਚੋਲੀ ਨੂੰ ਸਵਾਰ ਕੇ ਤੈਨੂੰ ਦੇ ਦਿੱਤਾ, ਬਿਨਾਂ ਕੀਮਤ ਤੋਂ ਦੇ ਦਿੱਤਾ। ਆ ਜਿੰਨੇ ਵੀ ਅਸੀਂ ਬੈਠੇ ਹਾਂ ਕੱਪੜੇ ਪਾਏ ਨੇ, ਕੱਪੜੇ ਦੀ ਕੀਮਤ ਦਿੱਤੀ ਆ, ਸਿਲਾਈ ਦੀ ਕੀਮਤ ਦਿੱਤੀ ਆ, ਲੇਕਿਨ ਜਿਸ ਤਨ ਤੇ ਕੱਪੜਾ ਪਾਇਆ ਇਹਦੀ ਕੋਈ ਕੀਮਤ ਦਿੱਤੀ ਹੈ? ਦਿੱਤੀ ਹੈ, ਸਭ ਕੁਛ ਉਸਨੇ ਫਰੀ ਵਿੱਚ ਦਿੱਤਾ, ਗਿਫਟ ਵਿੱਚ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਜਿਸਨੇ ਸਭ ਕੁਛ ਦਿੱਤਾ ਉਹਦਾ ਬੰਦਾ ਸ਼ੁਕਰ ਨਹੀਂ ਕਰਦਾ ਤੇ ਜੋ ਦਿੱਤਾ ਹੈ ਉਹਦੇ ਨਾਲ ਪਿਆਰ ਕਰਦਾ। ਸਤਿਗੁਰੂ ਕਹਿਣ ਲੱਗੇ ਪਰਮਾਤਮਾ ਨੇ ਤੈਨੂੰ ਇਹ ਚੋਲੀ ਸਰੀਰ ਰੂਪੀ ਚੋਲਾ ਦਿੱਤਾ, ਇਹ ਆਪਣੇ ਧਾਰਨ ਕਰਨ ਲਈ, ਇਸ ਅੰਦਰ ਇਸ ਸਰੀਰ ਰੂਪੀ ਕੱਪੜੇ ਅੰਦਰ ਪਰਮਾਤਮਾ ਨੇ ਆਪ ਬੈਠਣਾ ਸੀ, ਇਹਨੂੰ ਓੜਨਾ ਸੀ। ਤੇ ਗੰਦਾ ਮੈਲਾ ਕੁਚੈਲਾ ਕੱਪੜਾ ਅਸੀਂ ਪਾਉਂਦੇ ਹਾਂ, ਇਹ ਤੈਨੂੰ ਦੇਹੀ ਮਿਲੀ ਹੈ ਜਿਹੜੀ ਪਰਮਾਤਮਾ ਨੇ ਸਵਾਰ ਕੇ ਸ਼ਿੰਗਾਰ ਕੇ ਦਿੱਤੀ ਹੈ।
ਹਰ ਪਾਠ ਲੱਗਾ ਅਧਕਾਰੀ ਬਹੁ ਬਹੁ ਬਿਦ ਪਾਤ ਕਰ।
ਇਸ ਕਾਇਆ ਨੂੰ ਤੂੰ ਰੇਸ਼ਮ ਦੀ ਤਰ੍ਹਾਂ ਸਵਾਰਨਾ ਸੀ, ਜਿਵੇਂ ਬੀਬੀਆਂ ਫੁਲਕਾਰੀ ਬਣਾਉਂਦੀਆਂ ਨੇ, ਸਵਾਰਦੀਆਂ ਨੇ ਰੇਸ਼ਮ ਦੀਆਂ। ਇਹ ਕਾਇਆ ਦਿੱਤੀ ਸੀ, ਇਸ ਨੂੰ ਤੂੰ ਨਾਮ ਦੇ ਦੁਆਰਾ ਗੁਣਾਂ ਦੇ ਦੁਆਰਾ ਸ਼ਿੰਗਾਰਨਾ ਸੀ ਤਾਂ ਕਿ ਉਹ ਪਰਮਾਤਮਾ ਇਸ ਸਰੀਰ ਵਿੱਚ ਆ ਕੇ ਸੁਸ਼ੋਭਿਤ ਹੋ ਜਾਂਦਾ, ਸ਼ੋਭਾਇਮਾਨ ਹੋ ਜਾਂਦਾ।
ਕੋਈ ਬੂਝੈ ਬੂਝਣ ਹਾਰਾ ਅੰਤਰ ਬਿਵੇਕ ਕਰ।
ਗੱਲ ਕੋਈ ਵਿਰਲਾ ਹੀ ਸਮਝਦਾ। ਮੈਨੂੰ ਖਿਮਾ ਕਰਿਓ ਜੀ ਕੇ ਬਹੁਤ ਲੋਕ ਚਲੇ ਗਏ ਪਰ ਜੀਵਨ ਨੂੰ ਸਫਲ ਕਰਕੇ ਗਿਣਤੀ 'ਤੇ ਲੋਕ ਗਏ। ਦੇਹੀ ਨੂੰ ਸਵਾਰਨ ਦਾ ਇਹ ਜਿਹੜਾ ਸੰਕਲਪ ਹੈ, ਸੋਚ ਹੈ, ਕੋਈ ਵਿਰਲਾ ਹੀ ਰੱਖਦਾ। ਬਹੁਤਿਆਂ ਨੇ ਦੇਹੀ ਨੂੰ ਵਿਗਾੜਿਆ, ਦੇਹੀ ਦੀ ਦੁਰਵਰਤੋਂ ਕੀਤੀ, ਪਰ ਜਿਹਨੂੰ ਗੁਰੂ ਗਿਆਨ ਦੇ ਦਿੰਦਾ ਹੈ ਉਹ ਗਿਆਨ ਦੇ ਦੁਆਰਾ ਆਪਣੀ ਦੇਹੀ ਨੂੰ ਗੁਣਾਂ ਦੇ ਨਾਲ ਸ਼ਿੰਗਾਰ ਲੈਂਦਾ ਹੈ।
ਸੋ ਬੂਝੈ ਇਹ ਬਿਵੇਕ ਜਿਸ ਬੁਝਾਏ ਆਪ ਹਾਰ।
ਧੰਨ ਗੁਰੂ ਰਾਮਦਾਸ ਪਿਤਾ ਕਹਿਣ ਲੱਗੇ ਬੰਦੇ ਦੇ ਵੱਸ ਵਿੱਚ ਵੀ ਕੁਝ ਨਹੀਂ ਆ। ਇਹ ਗਿਆਨ ਕਿ ਦੇਹੀ ਨੂੰ ਸਵਾਰਨਾ, ਦੇਹੀ ਵਿੱਚ ਰਹਿ ਕੇ ਵਿਦੇਹੀ ਨੂੰ ਮਿਲਣਾ, ਇਹ ਗਿਆਨ ਕਿਸੇ ਵਿਰਲੇ ਨੂੰ ਗੁਰੂ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਰੱਬ ਆਪ ਕਿਰਪਾ ਕਰੇ ਤੇ ਬੰਦੇ ਦੀ ਸੋਚ ਬਦਲ ਕੇ ਇਸ ਦੇਹੀ ਨੂੰ ਸੁੰਦਰ ਬਣਾਉਣ ਦਾ, ਵਿਕਾਰਾਂ ਤੋਂ ਰਹਿਤ ਬਣਾਉਣ ਦਾ ਸੰਕਲਪ ਦੇ ਦਿੰਦਾ ਹੈ।
ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਾਰ ਸਤ ਹਾਰ।
ਰਾਮਦਾਸ ਮਹਾਰਾਜ ਆਖਣ ਲੱਗੇ ਗੁਰੂ ਦੇ ਦੁਆਰਾ ਹੀ ਹੇ ਪਿਆਰਿਆ ਹਰੀ ਨੂੰ ਜਾਣਿਆ ਜਾ ਸਕਦਾ, ਜੋ ਸਦਾ ਰਹਿਣ ਵਾਲਾ ਹੈ, ਸਦੀਵੀ ਰਹਿਣ ਵਾਲਾ ਹੈ।
ਗੋਂਡ ਮਹੱਲਾ ਪੰਜਵਾਂ।
ਲੜੀਵਾਰ ਕਥਾ ਦੇ ਅੰਦਰ ਗੋਂਡ ਰਾਗ ਅੰਦਰ ਇਹ ਪੰਜਵੇਂ ਗੁਰਦੇਵ ਜੀ ਦਾ ਸ਼ਬਦ, ਜਿਸ ਦਾ ਪਾਠ ਆਪ ਜੀ ਨੂੰ ਸ਼੍ਰੀ ਮਾਨ ਭਾਈ ਸਾਹਿਬ ਜੀ ਸੁਣਾਉਣ ਜਾ ਰਹੇ ਹਨ।
ਸੰਤ ਕਾਲੀਆ ਧਰਤ ਬੇਦਾਰ।
ਸੰਤ ਕਾਲੀਆ ਦਰਵਾ, ਸੰਤ ਦੀ ਨਿੰਦਾ ਕਰਨ ਵਾਲਾ ਮੈਂ ਧਰਤੀ ਤੇ ਸੁੱਟ ਦਿਆਂਗਾ। ਰੱਬ ਜੀ ਕਹਿਣ ਲੱਗੇ ਜਿਹੜਾ ਰੱਬ ਦੇ ਪਿਆਰੇ ਦੀ ਨਿੰਦਾ ਕਰਦਾ ਨਾ, ਉਹ ਰੱਬ ਨੂੰ ਕਦਾ ਚਿੰਤ ਨਹੀਂ ਪਾਉਂਦਾ। ਸਾਡੇ ਪੁੱਤਰ ਦੇ ਕੋਈ ਚਪੇੜ ਮਾਰੇ ਹੋਏ ਗੋਦ ਵਿੱਚ ਤੇ ਉਹਦੇ ਕੋਈ ਚਪੇੜ ਮਾਰੇ, ਮਾਂ ਨੂੰ ਚੰਗਾ ਲੱਗੇਗਾ। ਜਿਹੜੇ ਗੁਰੂ ਦੀ ਗੋਦ ਵਿੱਚ ਬੈਠੇ ਨੇ ਅਗਰ ਕੋਈ ਉਹਨਾਂ ਦੀ ਨਿੰਦਾ ਕਰਦਾ ਤੇ ਪਰਮਾਤਮਾ ਉਹਦੇ ਕੋਲੋਂ ਸਭ ਕੁਛ ਖੋਹ ਲੈਂਦਾ, ਮਾਨੋ ਉਹ ਧਰਤੀ ਤੇ ਸੁੱਟ ਦਿੰਦਾ ਹੈ ਉਸ ਮਨ ਨੂੰ ਜਿਹੜਾ ਰੱਬੀ ਪਿਆਰਿਆਂ ਦੀ ਨਿੰਦਾ ਕਰਦਾ ਹੈ।
ਸੰਤ ਕਾ ਨਿੰਦਕ ਆਕਾਸ਼ ਤੇ ਟਾਰ।
ਸੰਤ ਦੀ ਨਿੰਦਾ ਕਰਨ ਵਾਲਾ ਭਾਵੇਂ ਉਹਦੀ ਪਦਵੀ ਆਕਾਸ਼ ਜਿੰਨੀ ਉੱਚੀ ਹੋਵੇ, ਪਰਮਾਤਮਾ ਨੂੰ ਪਟਕਾ ਕੇ ਧਰਤੀ ਤੇ ਸੁੱਟ ਦਿੰਦਾ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕ। ਪਰ ਮੈਂ ਦੇਖਿਆ ਇੱਥੇ ਸੰਤਾਂ ਦੀ ਨਿੰਦਾ ਕਰਨ ਵਾਲਿਆਂ ਨੇ ਵੱਡੇ ਵੱਡੇ ਜੁਗਾੜ ਬਣਾ ਕੇ ਰੱਖੇ ਨੇ, ਨਾਲ ਆਪਣੀ ਸੋਚ ਵਾਲੇ ਬਿਠਾ ਕੇ ਰੱਖੇ ਨੇ, ਸਵਾਏ ਨਿੰਦਾ ਤੋਂ ਕੰਮ ਹੀ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਨੇ, ਨਿੰਦਾ ਭਲੀ ਕਿਸੇ ਕੀ ਨਹੀਂ, ਤੇ ਕਰਦੇ ਕੌਣ ਨੇ? ਮੂਰਖ, ਮੁਗਧ, ਕਰਨ। ਕੁਝ ਬਿਮਾਰੀਆਂ ਫਿਜ਼ੀਕਲ ਰੂਪ ਵਿੱਚ ਅਸਾਧ ਹੁੰਦੀਆਂ ਨੇ ਤੇ ਕੁਝ ਬਿਮਾਰੀਆਂ ਆਤਮਕ ਤੌਰ 'ਤੇ ਅਸਾਧ ਹੁੰਦੀਆਂ ਨੇ, ਉਹਨਾਂ ਵਿੱਚੋਂ ਹੈ ਨਿੰਦਾ। ਨਿੰਦਾ ਦਾ ਕੋਈ ਦਵਾ ਦਾਰੂ ਨਹੀਂ ਜੇ, ਅਤੇ ਜਿਹੜਾ ਰੱਬ ਦੇ ਪਿਆਰੀ ਨਿੰਦਾ ਕਰਦਾ, ਮੈਨੂੰ ਆਕਾਸ਼ ਤੋਂ ਥੱਲੇ ਸੁੱਟ ਦਿੰਦਾ।
ਸੰਤ ਕੋ ਰਾਖੋ ਆਪਣੇ ਜੀ ਨਾਲ,
ਆਪਣੇ ਪਿਆਰੇ ਨੂੰ ਆਪਣੀ ਜਿੰਦ ਨਾਲ ਲਾ ਕੇ ਬਚਾ ਕੇ ਰੱਖਦਾ। ਗੁਰੂ ਰਾਮਦਾਸ ਪਿਤਾ ਦਾ ਇੱਕ ਬਚਨ ਹੈ, ਜੈਸੇ ਕਾਤੀ ਤੀਸ ਬਤੀਸ ਹੈ। ਬੋਡੀ ਦਾ ਸਭ ਤੋਂ ਮੁਲਾਇਮ ਮਾਸ ਪਤਾ ਕਿਹੜਾ? ਜ਼ੁਬਾਨ। ਰਹਿੰਦੀ ਕਿੱਥੇ ਆ? ਸਾਰੀ ਉਮਰ ਤੱਕ ਬੱਤੀਆਂ ਦੰਦਾਂ ਦੇ ਵਿੱਚ, ਪਰ ਕਦੀ ਦੰਦਾਂ ਨੇ ਜ਼ੁਬਾਨ ਨੂੰ ਵੱਢਿਆ, ਕੱਟਿਆ? ਜਿਵੇਂ ਪਰਮਾਤਮਾ ਬੱਤੀਆਂ ਦੰਦਾਂ ਦੇ ਵਿੱਚ ਜ਼ੁਬਾਨ ਨੂੰ ਬਚਾ ਕੇ ਰੱਖਦਾ ਹੈ ਜਿਹੜੇ ਰੱਬ ਦੇ ਹੁੰਦੇ ਨੇ, ਇਵੇਂ ਹੀ ਪਰਮਾਤਮਾ ਉਹਨਾਂ ਨੂੰ ਆਪਣੇ ਗਲੇ ਨਾਲ ਲਾ ਕੇ ਬਚਾ ਕੇ ਰੱਖਦਾ ਹੈ।
ਸੰਤ ਉਧਾਰ ਤਤ ਖਿਣਤਾ।
ਨਿੰਦਕਾਂ ਦੇ ਕੋਲੋਂ ਮੈਂ ਆਪਣੇ ਸਾਧੂ ਨੂੰ, ਸੰਤ ਨੂੰ ਇੱਕ ਖਿਣ ਵਿੱਚ ਬਚਾ ਲਵਾਂਗਾ।
ਸੋਈ ਸੰਤ ਜੇ ਪਾਵੈ ਰਾਮ।
ਸੰਤ ਕੌਣ ਹੈ? ਉਹ ਸੰਤ ਹੈ ਜਿਹੜਾ ਰਾਮ ਨੂੰ ਭਾ ਗਿਆ, ਉਹ ਸੰਤ ਹੈ ਜੋ ਬਾਬੇ ਨਾਨਕ ਨੂੰ ਭਾ ਗਿਆ। ਇੱਕ ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਸੰਤ ਬੈਠੇ ਨੇ, ਮਹਾਂਪੁਰਖ ਬੈਠੇ ਨੇ, ਬਾਬਾ ਕਬੀਰ ਵਰਗੇ, ਬਾਬਾ ਰਵਿਦਾਸ ਵਰਗੇ, ਜਿਹੜੇ ਕਹਿੰਦੇ ਵੀ ਸੰਤ ਹੋ ਹੀ ਨਹੀਂ ਸਕਦਾ, ਉਹ ਬਾਬੇ ਨਾਨਕ ਨੂੰ ਪਹਿਲਾਂ ਨਾ, ਅਤੇ ਬਾਬੇ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਨਾ ਵੀ ਇਹ ਭਗਤ ਨੇ, ਇਹ ਸੰਤ ਨੇ। ਅਤੇ ਜੇ ਬਾਬੇ ਦੀ ਬਾਣੀ ਤੋਂ ਪਹਿਲਾਂ ਸੰਤ ਹੋ ਸਕਦੇ ਨੇ, ਤਾਂ ਫਿਰ ਬਾਣੀ ਨੂੰ ਪੜ੍ਹ ਕੇ ਕੋਈ ਸਾਧੂ ਕਿਉਂ ਨਹੀਂ ਹੋ ਸਕਦਾ? ਸਾਹਿਬ ਕਹਿਣ ਲੱਗੇ, ਜਿਹੜਾ ਸੰਤ ਹੈ ਉਹ ਹੈ ਜਿਹੜਾ ਰਾਮ ਨੂੰ ਭਾ ਜਾਏ।
ਸੰਤ ਗੋਬਿੰਦ ਕੈ ਏਕ ਕਾਮ।
ਰੱਬ ਦਾ ਤੇ ਸੰਤ ਦਾ ਇੱਕੋ ਹੀ ਕੰਮ ਹੈ, ਜੋ ਰੱਬ ਕਰਦਾ ਉਹ ਸੰਤ ਕਰਦਾ, ਜੋ ਸੰਤ ਕਰਦਾ ਉਹ ਰੱਬੀ ਗੁਣਾਂ ਦੀ ਵਿਆਖਿਆ ਹੁੰਦੀ ਹੈ।
ਰਹਾਉ ਸੰਤ ਕੈ ਉਪਰ ਦੇ ਪ੍ਰਭ ਹਾਥ।
ਵਾਹਿਗੁਰੂ ਆਪਣਾ ਹੱਥ ਸਦੀਵੀ ਕਾਲ ਲਈ ਸੰਤ ਦੇ ਸੀਸ ਤੇ ਰੱਖਦੇ ਹਨ।
ਸੰਤ ਕੈ ਸੰਗ ਬਸੈ ਦਿਨ ਰਾਤ।
ਇੱਕ ਖਿੰਗ ਵੀ ਪਰਮਾਤਮਾ ਆਪਣੇ ਮਹਾਤਮਾ ਤੋਂ, ਸੰਤ ਤੋਂ, ਸਾਧੂ ਤੋਂ, ਜਪਣ ਵਾਲੇ ਤੋਂ ਦੂਰ ਨਹੀਂ ਜਾਂਦੇ ਹਨ।
ਸਾਸ ਸਾਸ ਸੰਤ ਹੈ ਪ੍ਰਤਪਾਲ।
ਹਰ ਸਾਹ ਦੇ ਨਾਲ ਵਾਹਿਗੁਰੂ ਆਪਣਿਆਂ ਚਰਨਾਂ ਨਾਲ ਜੁੜਿਆ ਹੋਇਆ ਸੰਤਾਂ ਦੀ ਸੰਭਾਲ ਕਰਦਾ ਹੈ।
ਸੰਤ ਕਾ ਦੁਖੀ ਰਾਜ ਤੇ ਟਾਲ।
ਜਿਹੜਾ ਸੰਤ ਦੀ ਸੰਤ ਨਾਲ ਈਰਖਾ ਤੇ ਦਵੈਸ਼ਤਾ ਰੱਖਣ ਵਾਲਾ ਨਿੰਦਾ ਕਰਦਾ, ਪਰਮਾਤਮਾ ਉਹਨੂੰ ਧਰਤੀ ਤੇ ਸੁੱਟ ਦਿੰਦਾ ਹੈ, ਭਾਵ ਉਹਦਾ ਸਭ ਕੁਝ ਨਿਸਤੋ ਨਬੂਦ ਹੋ ਜਾਂਦਾ ਹੈ।
ਸੰਤ ਕੀ ਨਿੰਦਾ ਕਰੋ ਨਾ ਕੋਈ।
ਇਹ ਭਾਈ ਕਦੀ ਵੀ ਭੁੱਲ ਕੇ ਵੀ ਰੱਬ ਦੇ ਪਿਆਰੇ ਦੀ ਨਿੰਦਾ ਨਾ ਕਰੇ। ਵੈਸੇ ਹੁੰਦਾ ਪਤਾ ਕੀ ਹੈ, ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਬਿਰਖ ਬਬੂਰ ਭਰਪੂਰ ਬਹੁ ਸੂਰਮਸ ਹੈ। ਬੇਰੀ ਦਾ ਦਰਖਤ, ਕਿੱਕਰ ਦਾ ਦਰਖਤ ਕੰਡਿਆਂ ਨਾਲ ਭਰਿਆ ਹੋਇਆ ਹੈ ਤੇ ਉਹਦੀ ਨਿੰਦਾ ਕਰੇ, ਬੇਰੀ ਦਾ ਦਰਖਤ ਨਿੰਦਾ ਕਰੇ, ਕਮਲ ਦੀ ਵੀ ਤੇਰੇ ਕੋਲ ਵੀ ਕੰਡੇ ਨੇ, ਇਹ ਉਹਦੀ ਕੀਤੀ ਹੋਈ ਨਿੰਦਾ ਕਿਸੇ ਅਰਥ ਹੋਏਗੀ? ਜਿਹੜਾ ਛੱਜ ਹੈ ਉਹ ਛਾਨਣੀ ਦੀ ਨਿੰਦਾ ਕਰੇ ਤੇ ਛਾਨਣੀ ਆਖੀ ਗਈ, ਵੀਰਾ ਮੈਂ ਤਤ ਕਿਸੇ ਨੂੰ ਦਿੰਦੀ ਹਾਂ ਤੇ ਤੂੰ ਕਿਸੇ ਨੂੰ ਦਿੰਦਾ ਵਾ ਫੋਕਾਪਣ। ਰੱਬ ਦੇ ਪਿਆਰੇ ਦੀ ਨਿੰਦਾ ਹੁੰਦੀ ਜੇ, ਜਿਹੜੇ ਲੋਕ ਬਾਬੇ ਨਾਨਕ ਨੂੰ ਬੇਤਾਲਾ ਕੁਰਾਹੀਆ ਕਹਿ ਸਕਦੇ ਨੇ, ਅਜਿਹੇ ਲੋਕ ਕਿਸੇ ਨੂੰ ਕੁਛ ਵੀ ਕਹਿ ਸਕਦੇ ਨੇ। ਇਸ ਲਈ ਹੇ ਭਾਈ, ਰੱਬ ਦੇ ਪਿਆਰੇ ਦੀ ਨਿੰਦਾ ਕਰਨ ਵਾਲੇ ਦਾ ਮੈਂ ਨਾਮੋ ਨਿਸ਼ਾਨ ਮਿਟਾ ਦਿੰਦਾ ਹਾਂ।
ਜੋ ਨਿੰਦਾ ਤਿਸ ਕਾ ਪਤਨ ਹੋ।
ਜਿਹੜਾ ਵੀ ਸਾਧੂ ਦੀ ਨਿੰਦਾ ਕਰਦਾ, ਸੰਤ ਦੀ ਨਿੰਦਾ ਕਰਦਾ, ਜਪਣ ਵਾਲੇ ਦੀ ਨਿੰਦਾ ਕਰਦਾ, ਉਹਦਾ ਪਤਨ ਹੋ ਜਾਂਦਾ, ਉਹ ਗਿਰ ਜਾਂਦਾ ਹੈ।
ਜਿਸ ਕੋ ਰਾਖੈ ਸਿਰਜਣਹਾਰ,
ਉਹ ਪਰਮਾਤਮਾ ਜੋ ਸਾਰੇ ਸੰਸਾਰ ਨੂੰ ਸਿਰਜਦਾ, ਜਿਸ ਨੂੰ ਉਹ ਆਪਣਾ ਹੱਥ ਦੇ ਕੇ ਰੱਖਦਾ ਹੈ।
ਚੱਖ ਮਾਰ ਸਗਲ ਸੰਸਾਰ,
ਬੰਦੇ ਦੇ ਲਈ ਜਿੰਨੀ ਮਰਜ਼ੀ ਨਿੰਦਾ ਕਰੋ, ਚੱਖ ਮਾਰੋ ਉਸ ਦੇ ਬੰਦੇ ਦਾ, ਰੱਬ ਦੇ ਪਿਆਰੇ ਦਾ। ਨਿੰਦਾ ਕਰਨ ਨਾਲ ਕੁਝ ਵਿਗੜਨ ਵਾਲਾ ਨਹੀਂ। ਉਹ ਤੇ ਇਹ ਆਖਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ।
ਰੱਬ ਆਪਣੇ ਕਾ ਭਇਆ ਬਿਸਾਸ,
ਰੱਬ ਦੇ ਪਿਆਰਿਆਂ ਦੇ ਅੰਦਰ ਆਪਣੇ ਪ੍ਰਭੂ ਦਾ ਦ੍ਰਿੜ ਵਿਸ਼ਵਾਸ ਹੁੰਦਾ ਹੈ।
ਜੀਓ ਪਿੰਡ ਸਭ ਤਿਸ ਕੀ ਰਾਸ,
ਰੱਬ ਦੇ ਪਿਆਰੇ ਜਾਣਦੇ ਨੇ ਕਿ ਸਰੀਰ ਤੇ ਸਰੀਰ ਜੋ ਸਵਾਸਾਂ ਦੇ ਸਹਾਰੇ ਚੱਲ ਰਿਹਾ, ਇਹ ਸਰੀਰ ਵੀ ਉਹਦਾ ਹੈ ਤੇ ਜਿਹਦੇ ਸਹਾਰੇ ਚੱਲ ਰਿਹਾ ਇਹ ਸਵਾਸ ਵੀ ਉਸੇ ਦੇ ਦਿੱਤੇ ਹੋਏ ਹਨ।
ਨਾਨਕ ਕਉ ਉਪਜੀ ਪ੍ਰਤੀਤ,
ਮੇਰੇ ਨਾਨਕ ਦੇ ਮਨ ਅੰਦਰ ਵੀ ਇਹੀ ਪ੍ਰਤੀਤ ਹੈ ਕਿ ਸਾਸ ਮਾਸ ਸਭ ਜੀਓ ਤੁਮਾਰਾ, ਇਹ ਦੇਹੀ ਵੀ ਤੇਰੀ ਮਾਸ ਤੇ ਇਹ ਸਵਾਸ ਵੀ ਪਰਮਾਤਮਾ ਦੇ ਦਿੱਤੇ ਹੋਏ ਹਨ।
ਮਨ ਮੁਖ ਹਾਰ ਗੁਰਮੁਖ ਸਦ ਜੀਤ,
ਕਹਿਣ ਲੱਗੇ ਮਨ ਮੁਖ ਆਪਣੀ ਬਾਜੀ ਹਾਰ ਕੇ ਜਾਂਦਾ ਹੈ ਤੇ ਗੁਰਮੁਖ ਗੁਰੂ ਨਾਲ ਜੁੜਿਆ ਹੋਇਆ। ਗੁਰੂ ਗੁਰੂ ਜਪਣ ਵਾਲਾ, ਨਿਤਨੇਮ ਕਰਨ ਵਾਲਾ, ਗੁਰੂ ਦੀ ਭੈ ਭਾਵਨਾ ਵਿੱਚ ਜ਼ਿੰਦਗੀ ਬਤੀਤ ਕਰਨ ਵਾਲਾ, ਆਪਣੀ ਜ਼ਿੰਦਗੀ ਨੂੰ ਜਿੱਤ ਕੇ ਵਜ਼ਈ ਬਣਾ ਕੇ ਸਵਾਰ ਕੇ ਜਾਂਦਾ ਹੈ। ਆਖਰੀਆਂ ਪੰਕਤੀਆਂ ਦਾ ਪਾਠ ਭਾਈ ਸਾਹਿਬ ਹੋਣਾ ਕੋਲ ਕਰੋ, ਸੁਣੋ। ਦਾਸ ਕੋਲੋਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ। ਬਹੁਤ ਬਹੁਤ ਧੰਨਵਾਦ ਆਪ ਸੰਗਤ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਸਮੂਹ ਸਿੰਘ ਸਾਹਿਬਾਨ, ਖਾਸ ਤੌਰ 'ਤੇ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਿੰਨਾਂ ਦਾ, ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਤਿੰਨਾਂ ਦਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਆਖਰੀ ਪੰਕਤੀ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਰੱਬ ਆਪਣੇ ਕਾ ਭਇਆ ਬਿਸਾਸ, ਜੀਓ ਪਿੰਡ ਸਭ ਤਿਸ ਕੀ ਰਾਸ, ਨਾਨਕ ਕਉ ਉਪਜੀ ਪ੍ਰਤੀਤ, ਮਨ ਮੁਖ ਹਾਰ ਗੁਰਮੁਖ ਸਦ ਜੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।